ਬਾਬਾ ਕਾਲੂ ਜੀ ਤੇ ਰਾਏ ਬੁਲਾਰ ਬੈਠੇ ਨੇ ਤੇ ਸਾਹਮਣੇ ਉਹ ਝਾਵਲਾ ਪਿਆ ਕਿ ਦੁਪਹਿਰ ਢਲਦੀ ਪਈ ਏ। ਘੋੜੇ ਤੇ ਅਸਵਾਰ ਹੋਇਆ ਇੱਕ ਘੋੜ ਅਸਵਾਰ ਤੁਰਿਆ ਆਉਂਦਾ। ਜਦੋਂ ਉਹ ਨੇੜੇ ਆਇਆ ਤੇ ਉਸ ਘੋੜੇ ਦੇ ਪਿੱਛੇ ਪਿੱਛੇ ਇੱਕ ਰੇੜੂ ਹੈ। ਰੇੜੂ ਦਾ ਮਤਲਬ ਆਪ ਸਮਝਦੇ ਹੋ ਕਿ ਛੋਟੀ ਜਿਹੀ ਬੈਲ ਗੱਡੀ ਹੁੰਦੀ ਸੀ ਜਿਹਦੇ ਵਿੱਚ ਕੇਵਲ ਇੱਕ ਦੋ ਬੀਬੀਆਂ ਬੈਠ ਸਕਦੀਆਂ ਸਨ। ਪਿੱਛੇ ਪਿੱਛੇ ਰੇੜੂ ਤੁਰਿਆ ਹੁੰਦਾ ਹੈ। ਰਾਏ ਬੁਲਾਰ ਉਹਨੇ ਦੇਖਿਆ ਵੀ ਘੋੜੇ ਤੇ ਅਸਵਾਰ ਤੇ ਪਿੱਛੇ ਕੋਈ ਰੇੜੂ ਆ ਰਿਹਾ ਹੈ ਲੈ ਕੇ, ਤੇ ਇੱਕੋ ਦਮ ਸੋਟੀ ਦਾ ਆਸਰਾ ਲੈ ਖਲੋਤਾ, ਉੱਠ ਖਲੋਤਾ ਤੇ ਆਵਾਜ਼ ਦੇ ਕੇ ਕਹਿੰਦਾ ਹੈ ਆਪਣੇ ਨੌਕਰਾਂ ਨੂੰ, ਆਪਣੇ ਅਹਿਲਕਾਰਾਂ ਨੂੰ, ਕੌਣ ਹੈ ਘੋੜੇ ਤੇ ਚੜਿਆ ਆ ਰਿਹਾ। ਤੇ ਜਦੋਂ ਉਹ ਘੋੜੇ ਤੇ ਚੜਿਆ ਹੋਇਆ ਨੇੜੇ ਆਇਆ, ਉਹ ਹੋਰ ਕੋਈ ਨਹੀਂ, ਉਹ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਨਾਲ ਰਿਸ਼ਤਾ ਜ਼ਰੂਰ ਹੈ। ਉਹ ਹੈ ਬੇਬੇ ਨਾਨਕੀ ਦੇ ਸਿਰ ਦੇ ਸਾਈਂ, ਭਾਈ ਜਾਈਏ ਭਾਈਆ ਜੈ ਰਾਮ ਜੀ ਆਉਂਦੇ ਪਏ। ਘੋੜੇ ਤੋਂ ਉਤਰੇ ਨੇ, ਰਾਏ ਬੁਲਾਰ ਨੇ ਦੇਖਿਆ, ਵੱਡੇ ਹੋਣ ਦੇ ਨਾਤੇ ਅਦਬ ਕੀਤੋ ਨੇ, ਤੇ ਇੰਨੀ ਦੇਰ ਨੂੰ ਜਦੋਂ ਰੇੜੂ ਕੋਲ ਆ ਰੁਕਿਆ ਤੇ ਇਹਦੇ ਵਿੱਚੋਂ ਬੇਬੇ ਨਾਨਕੀ ਨਿਕਲੀ ਜਿਹਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਨੂੰ ਸਭ ਤੋਂ ਪਹਿਲਾਂ ਇਹਦੀ ਨਜ਼ਰ ਨੇ ਪਹਿਚਾਣ ਲਿਆ ਸੀ। 5 ਸਾਲ ਵੱਡੀ ਹੈ ਵੀਰ ਤੋਂ, ਪਰ ਅੰਦਰ ਨੇ ਪਹਿਚਾਣ ਲਿਆ। ਉਤਰੀ, ਰਾਏ ਬੁਲਾਰ ਨੇ ਸਿਰ ਤੇ ਪਿਆਰ ਦਿੱਤਾ ਤੇ ਨਾਲ ਹੀ ਪੁੱਛ ਲਿਆ, ਬੇਬੇ ਬੇਟਾ ਬੱਚੀ, ਸਾਡੇ ਸਾਈਂ ਦੀ, ਮੇਰੇ ਮਾਲਕ ਦੀ, ਮੇਰੇ ਮੁਰਸ਼ਦ ਦੀ ਕਿਤੇ ਸੋਏ ਤੈਨੂੰ ਪਈ ਹੈ? ਕਿਤੇ ਆਉਣ ਦੀ ਖਬਰ ਤੂੰ ਸੁਣੀ ਹੈ? ਤੇ ਉੱਥੇ ਭਾਈ ਵੀਰ ਸਿੰਘ ਲਿਖਦੇ ਨੇ, ਬੇਬੇ ਨਾਨਕੀ ਅੱਖਾਂ ਭਰ ਕੇ ਕਹਿਣ ਲੱਗੀ, ਸੋਏ ਤਾਂ ਕੋਈ ਨਹੀਂ ਸੁਣੀ, ਪਰ ਜਦੋਂ ਬੈਠਦੀ ਸਾਂ ਮੇਰਾ ਆਪਾ ਅੰਦਰ ਨੂੰ ਕਹਿ ਰਿਹਾ ਸੀ ਕਿ ਚੱਲ ਨਾਨਕੀ, ਅੱਜ ਤੇਰੇ ਗੁਰੂ ਦਾ ਵਰੇ ਗੰਢ, ਤੇਰੇ ਗੁਰੂ ਦਾ ਪੁਰਬ ਆਉਣ ਵਾਲਾ ਹੈ, ਤੇ ਮਾਨੋ ਮੈਨੂੰ ਆਪਣੇ ਗੁਰੂ ਦਾ ਘਰ, ਆਪਣੇ ਵੀਰ ਦਾ ਘਰ, ਤਲਵੰਡੀ ਆਵਾਜ਼ਾਂ ਵੀ ਮਾਰਦੀ ਸੀ, ਬਸ ਅੰਦਰ ਦੀ ਖਿੱਚ ਨੂੰ ਲੈ ਕੇ ਆਈਆਂ। ਮੈਂ ਸਮਝਦੀ ਸਾਂ ਆਏ ਹੋਣਗੇ, ਪਰ ਹਾਏ ਅਜੇ ਵੀ ਪਿਆਰਾ ਵੀਰ ਆਇਆ ਨਹੀਂ। ਰਾਏ ਬੁਲਾਰ ਨੇ ਅੱਗੋਂ ਬਹੁਤ ਸੋਹਣਾ ਉੱਤਰ ਦਿੱਤਾ, ਕਹਿਣ ਲੱਗੇ, ਬੇਟਾ ਬੱਚੀਏ ਤੇਰੇ ਤੇ ਤਾਂ ਰਹਿਮਤਾਂ ਨੇ, ਚੱਲ ਨਹੀਂ ਜੇ ਪਿਆਰਾ ਆਇਆ ਤੇ ਦੇਖ ਇਸ ਵਣ ਦੇ ਥੱਲੇ ਆਪਣੀਆਂ ਮਿੱਠੀਆਂ ਯਾਦਾਂ ਤਾਂ ਘੱਲਦਾ ਪਿਆ ਹੈ, ਆਪਣਾ ਮਿੱਠਾ ਪਿਆਰ ਤੇ ਦਿੰਦਾ ਪਿਆ ਹੈ। ਤੇ ਪਿਆਰਿਓ ਇਹ ਕਿਹੋ ਜਿਹਾ ਸੁੱਖ ਹੁੰਦਾ ਹੈ, ਕਦੀ ਕਾਲੀ ਘਟਾ ਚੜ੍ਹ ਕੇ ਆਵੇ ਤੇ ਤੁਸੀਂ ਦੇਖਿਓ, ਗਰਮੀ ਪੈਂਦੀ ਹੋਵੇ, ਕਾਲੀ ਘਟਾ ਚੜ੍ਹੇ, ਮੀਂਹ ਅਜੇ ਕਿੰਨੇ ਮੀਲ ਪਿੱਛੇ ਹੈ, ਪਰ ਜਿਹੜੀ ਠੰਡੀ ਜੀ ਹਵਾ ਰੁਮ ਕੇ ਪਹਿਲਾਂ ਆ ਜਾਂਦੀ ਹੈ ਨਾ, ਉਹ ਠੰਡੀ ਹਵਾ ਲੋਕਾਂ ਨੂੰ ਸੁਨੇਹ ਵੀ ਦਿੰਦੀ ਏ ਕਿ ਗਰਮੀ ਦੇ ਤਪੇ ਹੋਏ ਲੋਕੋ ਘਬਰਾਓ ਨਾ, ਪਹਿਲਾਂ ਠੰਡੀ ਹਵਾ ਆਈ, ਇਸ ਤੋਂ ਬਾਅਦ ਠੰਡਾ ਮੀਂਹ ਆਉਣ ਵਾਲਾ ਹੈ। ਤੁਸੀਂ ਚੇਤੇ ਰੱਖੋ ਜੇ ਮਿੱਠੀ ਯਾਦ ਪਿਆਰੇ ਦੀ ਆਈ ਤੇ ਚੇਤੇ ਰੱਖਿਓ ਰਹਿਮਤਾਂ ਦਾ ਬੱਦਲ ਵੀ ਕੁਝ ਦਿਨਾਂ ਨੂੰ ਪਹੁੰਚਣ ਵਾਲਾ। ਰਾਏ ਨੇ ਕਿਹਾ, ਬੇਟਾ ਪਿਆਰੇ ਦੀ ਮਿੱਠੀ ਯਾਦ, ਉਹਦਾ ਪਿਆਰ, ਉਹਦੀ ਠੰਡ ਆ ਗਈ। ਤਿੰਨੇ ਚਾਰੇ ਜਣ ਇੱਥੇ ਬੈਠ ਗਏ, ਇੱਥੇ ਬੈਠਣ ਦਾ ਭਾਵ ਸਮਝਿਓ ਪਿਆਰਿਓ, ਕੈਸੀ ਅੰਦਰ ਦੀ ਖੇਡ ਹੋਵੇਗੀ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਇਹਦੇ ਲਈ ਇਸ਼ਾਰੇ ਵੀ ਕੀਤੇ ਨੇ, ਕਹਿਣ ਲੱਗੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੈ ਕਹਿ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਉਸ ਵਣ ਥੱਲੇ ਕਿਸੇ ਰਸ ਵੀ ਸਾਰੇ ਮਗਨ ਹੋ ਗਏ, ਬੋਲਦੇ ਨਹੀਂ, ਪਰ ਉਸ ਚੁੱਪ ਦਾ ਰਸ ਵੀ ਬੜਾ ਆਨੰਦਮਈ ਸੀ। ਪਿਆਰਿਓ ਉਹ ਚੁੱਪ ਕੈਸੀ ਚੁੱਪ ਹੈ, ਕਿਤੇ ਉਹ ਚੁੱਪ ਸਾਨੂੰ ਆ ਡੇਢ ਦੋ ਦਿਨ ਅੰਦਰ ਨੂੰ ਮਿਲ ਜਾਏ। ਖਾਂ ਮੈਂ ਬੇਨਤੀ ਕਰਨਾ ਹੁੰਦਾ, ਭਵਰਾ ਗੂੰਜਾਂ ਪਾਉਂਦਾ ਹੈ, ਰੌਲਾ ਪਾਉਂਦਾ ਹੈ, ਪਰ ਜਦੋਂ ਖਿੜੇ ਹੋਏ ਫੁੱਲ ਦੀ ਮਕਰੰਦ ਤੇ ਸ਼ਿਖਰ ਤੇ ਚੋਟੀ ਤੇ ਪਹੁੰਚਦਾ, ਰਸ ਚੂਸਣ ਲੱਗਦਾ ਤੇ ਰਸ ਵਿੱਚ ਮਗਨ ਹੋਏ ਨੂੰ ਗੂੰਜ ਪਾਣੀ ਹੀ ਭੁੱਲ ਜਾਂਦੀ। ਪਿਆਰਿਓ ਵੈਸੇ ਜੀਵ ਜਗਿਆਸੂ ਆਤਮਕ ਜੀਵਨ ਤੇ ਪੁਕਾਰਦਾ, ਵਾਹਿਗੁਰੂ ਵਾਹਿਗੁਰੂ ਕਹਿੰਦਾ, ਰਾਮ ਰਾਮ ਕਹਿੰਦਾ, ਪਰ ਇੱਕ ਪਰਮ ਅਵਸਥਾ ਐਸੀ ਆਉਂਦੀ ਏ ਜਿੱਥੇ ਆ ਕੇ ਇਹਦੀ ਜ਼ਬਾਨ ਦੇ ਸ਼ਬਦ ਖਤਮ ਹੋ ਜਾਂਦੇ ਨੇ, ਘੰਟਿਆਂ ਬੰਦੀ ਚੌਂਕੜਾ ਮਾਰ ਕੇ ਅੱਖਾਂ ਦਾ ਨੀਰ ਕਹੀ ਜਾਂਦਾ ਹੈ ਕਿ ਚੁੱਪ ਦੇ ਪਿਆਲੇ ਪਿਆ ਪੀਂਦਾ ਹੈ, ਕਿਸੇ ਅੰਦਰ ਦੇ ਸੁੱਖ ਨਾਲ ਜੁੜਿਆ ਹੈ। ਚਾਰੇ ਜਣੇ ਬੈਠੇ, ਰਾਤ ਪਈ, ਘਰਾਂ ਨੂੰ ਤੁਰੇ ਨੇ। ਪਿਆਰਿਓ ਅੱਜ ਦੂਜਾ ਦਿਨ ਆ ਗਿਆ ਅਤੇ ਰਾਏ ਬੁਲਾਰ ਅੱਜ ਫਿਰ ਉਸੇ ਟਿਕਾਣੇ 'ਤੇ ਆ ਬੈਠੇ ਅਤੇ ਅੱਜ ਸਾਰਾ ਦਿਨ ਫਿਰ ਉਡੀਕਿਆ, ਅਜੇ ਪਿਆਰਾ ਨਹੀਂ ਆਇਆ। ਅਤੇ ਕਹਿੰਦੇ ਨੇ ਦੁਪਹਿਰ ਢਲੀ ਅਤੇ ਅੱਜ ਇਹਨੂੰ ਕੁਝ ਹੋਰ ਚੀਜ਼ ਨਜ਼ਰੀ ਆਈ ਹੈ। ਸਾਹਮਣੇ ਉਹ ਵਣ ਥੱਲੇ ਬੈਠੇ ਨੂੰ ਦੋ ਆਦਮੀ ਤੁਰੇ ਆਉਂਦੇ ਨੇ ਅਤੇ ਆਪਸ ਵਿੱਚ ਗੱਲਾਂ ਨਹੀਂ ਕਰਦੇ, ਚੁੱਪ ਨੇ, ਖਾਮੋਸ਼ ਨੇ। ਦੋਨੋਂ ਤੁਰੇ ਆਉਂਦੇ ਨੇ ਤਲਵੰਡੀ ਨੂੰ ਅਤੇ ਜਦੋਂ ਰਾਏ ਜੀ ਨੇ ਦੇਖਿਆ ਇਹ ਆਦਮੀ ਕੌਣ, ਨੇੜੇ ਆਏ ਅਤੇ ਪਹਿਚਾਣਿਆ ਇਹ ਭਾਈ ਮਨਸੁਖ ਅਤੇ ਭਾਈ ਭਗੀਰਥ ਸਾਹਿਬ ਜੀ ਤੁਰੇ ਆਉਂਦੇ। ਮਲਸੀਆਂ ਦਾ ਰਹਿਣ ਵਾਲਾ ਭਗੀਰਥ ਹੈ ਅਤੇ ਲਾਹੌਰ ਦਾ ਰਹਿਣ ਵਾਲਾ ਭਾਈ ਮਨਸੁਖ ਹੈ, ਦੋਨੋਂ ਤੁਰੇ ਆਉਂਦੇ ਨੇ। ਆ ਕੇ ਰਾਏ ਬੁਲਾਰ ਜੀ ਨੂੰ ਮਿਲੇ, ਅਦਬ ਦੇ ਨਾਲ ਉਹਨਾਂ ਸਾਹਮਣੇ ਸੀਸ ਝੁਕਾਇਆ, ਨਮਸਕਾਰ ਕੀਤੀ ਅਤੇ ਰਾਏ ਬੁਲਾਰ ਨੂੰ ਆਉਂਦਿਆਂ ਸਾਰ ਸਵਾਲ ਕੀਤਾ, ਸਾਡੇ ਦਿਲ ਦਾ ਮਹਿਰਮ ਗੁਰੂ ਨਾਨਕ ਸਾਹਿਬ ਕਿਰਪਾਲੂ ਪਿਤਾ ਜੀ ਆ ਗਏ ਨੇ। ਰਾਏ ਬੁਲਾਰ ਚੁੱਪ ਸੀ, ਫਿਰ ਉਹਨਾਂ ਪੁੱਛਿਆ, ਕਹਿਣ ਲੱਗੇ ਰਾਏ ਜੀ ਕੁਛ ਬੋਲਦੇ ਨਹੀਂ। ਕਹਿਣ ਲੱਗੇ ਵਣ ਥੱਲੇ ਬੈਠਾ ਰਾਹ ਪਿਆ ਉਡੀਕਣਾ ਵਾਂ, ਕੱਲ੍ਹ ਵੀ ਬੈਠਾ ਸਾਂ, ਪਰਸੋਂ ਵੀ ਬੈਠਾ ਸਾਂ, ਪਰ ਸੁਨੇਹੇ ਪਿਆਰੇ ਦੇ ਆਈ ਜਾਂਦੇ ਨੇ ਪਰ ਅਜੇ ਅੱਖਾਂ ਨਾਲ ਦਿਸਦਾ ਨਹੀਂ। ਕਹਿਣ ਲੱਗੇ ਸੁਨੇਹੇ ਕੀ? ਕਹਿੰਦੇ ਤੁਸੀਂ ਚੱਲ ਕੇ ਆ ਗਏ ਅਤੇ ਕੀ ਇਹ ਸੁਨੇਹਾ ਨਹੀਂ? ਰਾਏ ਬੁਲਾਰ ਨੇ ਜਦੋਂ ਇਹ ਸ਼ਬਦ ਕਹਿ ਅਤੇ ਨਾਲ ਪੁੱਛ ਲਿਆ, ਕਿਤੇ ਤੁਹਾਨੂੰ ਪਿਆਰੇ ਦੀ ਸੋਏ ਪਿਆਰੇ ਦੀ ਖਬਰ ਨਹੀਂ? ਅਤੇ ਉਸ ਵੇਲੇ ਭਾਈ ਮਨਸੁਖ ਦੇ ਭਾਈ ਭਗੀਰਥ ਇੱਕੋ ਆਵਾਜ਼ ਵਿੱਚ ਕਹਿਣ ਲੱਗੇ ਕਿ ਬੈਠੇ ਸਾਂ ਲਾਹੌਰ ਅਤੇ ਆਵਾਜ਼ ਕੰਨਾਂ ਵਿੱਚ ਸੁਣਾਈ ਦਿੱਤੀ ਸੀ, ਅੰਦਰ ਨੂੰ ਧੂਹ ਪਈ ਸੀ, ਕਿੱਥੇ ਬੈਠੇ ਹੋ? ਪਿਆਰੇ ਦਾ ਪੁਰਬ ਆ ਰਿਹਾ, ਜਾਓ ਪਿਆਰੇ ਦੇ ਘਰ ਜਾ ਕੇ ਉਹਦੇ ਪੁਰਬ ਮਨਾਇਆ ਕਰ। ਪਿਆਰੇ ਦਾ ਪੁਰਬ ਆਇਆ, ਅੰਦਰ ਨੂੰ ਸਾਨੂੰ ਖਿੱਚ ਪਈ, ਅਸੀਂ ਪੁਰਬ ਮਨਾਉਣ ਵਾਸਤੇ ਆਪਣੇ ਪਿਆਰੇ ਦੀ ਤਲਵੰਡੀ ਵਿੱਚ ਆ ਪਹੁੰਚੇ, ਉਹਦੇ ਘਰ ਆ ਪਹੁੰਚੇ ਹਾਂ। ਤਿੰਨੇ ਜਣੇ ਫਿਰ ਬੈਠ ਗਏ ਨੇ, ਪਿਆਰਿਓ ਅਜੇ ਇਹ ਤਿੰਨ ਬੈਠੇ ਨੇ ਅਤੇ ਇੰਨੀ ਦੇਰ ਨੂੰ ਸ਼ਾਮ ਢਲਣ ਤੋਂ ਪਹਿਲਾਂ ਇੱਕ ਸਾਦੇ ਜਿਹੇ ਬਸਤਰਾਂ ਵਾਲਾ ਸੱਜਣ ਹੋਰ ਤੁਰਿਆ ਆਉਂਦਾ ਹੈ। ਇਹ ਕੌਣ ਸੀ? ਇਹਦੇ ਮੋਢੇ ਦੇ ਉੱਤੇ ਚਾਦਰ ਸੀ, ਇਹਦੇ ਕੱਪੜੇ ਬਿਲਕੁਲ ਆਮ ਸਾਧ ਮੁਰਾਦੇ ਨੇ, ਨਾ ਇਹ ਵਪਾਰੀ ਸੀ, ਨਾ ਇਹ ਸ਼ਾਹ ਸੀ, ਨਾ ਇਹ ਦੁਨਿਆਵੀ ਕੋਈ ਤਨਾੜ ਅਮੀਰ ਵਜ਼ੀਰ ਜਾਂ ਸ਼ਾਸਕ ਸੀ। ਇਹ ਕੌਣ ਸੀ? ਲੱਕੜਾਂ ਦੇ ਕਿੱਲੇ ਘੜਨ ਵਾਲਾ, ਮੰਜੀਆਂ ਦੇ ਪਾਵੇ ਬਣਾਉਣ ਵਾਲਾ, ਬਾਹਾਂ ਸ਼ੇਰੂ ਬਣਾਉਣ ਵਾਲਾ, ਲੱਕੜਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬਣਾਉਣ ਵਾਲਾ, ਮੋਢੇ 'ਤੇ ਚਾਦਰ ਰੱਖੀ ਪਰ ਅੰਦਰ ਦੇ ਨਾਮ ਦੇ ਖਜ਼ਾਨੇ ਦਾ ਵਪਾਰੀ ਭਾਈ ਲਾਲੋ ਤਲਵੰਡੀ ਤੁਰਿਆ ਆਉਂਦਾ। ਪਿਆਰੇ ਦਾ ਪੁਰਬ ਆ ਰਿਹਾ, ਦੇਖੋ ਕਿਤੇ ਇਹੋ ਜਿਹੀ ਭਾਵਨਾ ਬਣੇ। ਭਾਈ ਲਾਲੋ ਤੁਰਿਆ ਆਉਂਦਾ ਹੈ, ਦੇਖਿਆ ਤਿੰਨਾਂ ਜਣਿਆਂ ਨੂੰ ਬੈਠੇ ਨੇ ਵਣ ਦੇ ਥੱਲੇ। ਲਾਲੋ ਦੂਰੋਂ ਜੋੜਾ ਲਾਇਆ, ਇਹਨਾਂ ਦੇ ਚਰਨਾਂ ਵਿੱਚ ਆ ਕੇ ਝੁਕਿਆ, ਕਿਉਂਕਿ ਉਸ ਵੇਲੇ ਪੈਰੀ ਪਵਣਾ ਜੱਗ ਵਰਤਾਇਆ ਸੀ। ਆਏ ਸਿੱਖ, ਜੋੜਾ ਦੂਰੋਂ ਲਾ ਕੇ ਨਮਸਕਾਰ ਕੀਤੀ, ਮੱਥਾ ਟੇਕ ਦਿੱਤਾ ਅਤੇ ਨਾਲ ਪੁੱਛ ਲਿਆ ਕਿ ਪਿਆਰੇ ਜੀ ਆਏ? ਪਿਆਰਾ ਜੀ ਆਏ ਅਤੇ ਆਵਾਜ਼ ਮਿਲੀ ਨਹੀਂ। ਕਹਿਣ ਲੱਗੇ ਤੈਨੂੰ ਕਿਵੇਂ ਪਤਾ ਲੱਗਾ, ਤੂੰ ਤਲਵੰਡੀ ਵਿੱਚ ਕਿਵੇਂ ਆਇਓ? ਕਹਿੰਦਾ ਰਾਤ ਸੁੱਤਾ ਸਾਂ ਅਤੇ ਸੁਪਨੇ ਵਿੱਚ ਝਲਕਾਂ ਮਾਰੀਆਂ ਸੂ ਅਤੇ ਨਾਲ ਇਸ਼ਾਰੇ ਕਰਕੇ ਕਿਹਾ ਲਾਲੋ ਆ ਜਾਓ, ਮੈਂ ਐਤਕੀ ਆਪਣੇ ਘਰ ਚੱਲਾਂ ਵਾਂ, ਵਰੇ ਗੱਡ ਆਉਂਦੀ ਪਈ, ਸਾਰੇ ਮੇਰੇ ਘਰ ਵਿੱਚ ਇਕੱਠੇ ਹੋਵਾਂ। ਮੈਨੂੰ ਸੁਪਨੇ ਵਿੱਚ ਝਲਕਾਰੇ ਮਾਰ ਕੇ ਕਹਿੰਦਾ ਸੀ ਆਓ। ਅਤੇ ਗੁਰਮੁਖੋ, ਜਿਨ੍ਹਾਂ ਨੂੰ ਰੱਬ ਵਾਲੇ ਪਾਸੇ ਜਿਹੜੇ ਤੁਰੇ ਨੇ, ਦੇਖੋ ਮੈਂ ਫਿਰ ਬੇਨਤੀ ਕਰਾਂ, ਜਿੱਦਣ ਕਿਤੇ ਪਿਆਰੇ ਦਾ ਸੁਪਨਾ, ਪਿਆਰੇ ਦੇ ਪਿਆਰਿਆਂ ਦਾ ਸੁਪਨਾ, ਪਿਆਰੇ ਦੇ ਗੀਤ ਗਾਉਣ ਵਾਲਿਆਂ ਦਾ ਸੁਪਨਾ ਕਿਤੇ ਪਿਆਰੇ ਦੀ ਝਲਕ ਪੈ ਜਾਏ ਤਾਂ ਕਿੰਨੀ ਖੁਸ਼ ਨਸੀਬੀ ਉਹ ਨੀਂਦ ਵਿੱਚ ਹੋਵੇਗੀ। ਬਾਬੇ ਨਾਨਕ ਨੇ ਇੱਕ ਬਚਨ ਕਿਹਾ ਸੀ, ਇੱਕ ਪਾਸੇ ਬਾਣੀ ਵਿੱਚ ਕਹਿੰਦੇ ਨੇ ਕਬੀਰ ਸੂਤਾ ਕਿਆ ਕਰੈ ਉੱਠ ਕੇ ਨਾ ਜਪੈ ਮੁਰਾਰ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਾਗ ਲਿਖੋ ਰੇ ਮਨਾ, ਜਾਗ ਲਿਖੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ, ਸੰਗ ਨਾ ਹੋਇਆ। ਗੁਰੂ ਤੇਗ ਬਹਾਦਰ ਜੀ
ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਣੀ ਦੂਤਾਂ ਲਾਈ, ਪਰ ਦੂਜੇ ਪਾਸੇ ਉਹ ਨੀਂਦ ਜਦੋਂ ਅੱਖਾਂ ਬੰਦ ਹੋਈਆਂ ਪਿਆਰਾ ਇੱਕੋ ਦਮ ਅੰਦਰ ਆਇਆ ਤੇ ਝਲਕ ਦੇਖ ਕੇ ਚਲਾ ਗਿਆ, ਲਾਲੋ ਆ ਤੁਰ, ਮੈਂ ਤੈਨੂੰ ਆਪਣੇ ਘਰ ਵਿੱਚ ਆਵਾਜ਼ ਸੱਦਾ ਦੇਣ ਆਇਆ ਵਾਂ, ਜਲਦੀ ਨਾਲ ਮੇਰੇ ਘਰ ਵਿੱਚ ਆ ਜਾਈ। ਉਹ ਕਿਹੋ ਜਿਹਾ ਅੰਦਰ ਦਾ ਰਸ ਹੋਵੇਗਾ ਜਿਹਨੂੰ ਬਾਬੇ ਨਾਨਕ ਨੇ ਕਿਹਾ ਹੈ ਕਿ ਮੈਂ ਰੋਵੰਦੀ ਸਭ ਜਗ ਰੁਨਾ, ਮੈਂ ਰੋਈ, ਸਾਰੀ ਦੁਨੀਆਂ ਮੇਰੇ ਬਿਰਹਾ ਨੂੰ ਬੈਰਾਗ ਨੂੰ ਦੇਖ ਕੇ ਰੋ ਪਈ, ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਵਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨਕਾ ਬਿਰਖਾ, ਜਿਨਖੋਂ ਪਿਰੋਂ ਵਿਛੋੜੀ। ਸੁਪਨੇ ਆਇਆ ਪੀ ਗਿਆ ਬਾਬਾ ਨਾਨਕ ਜੀ, ਸੁਪਨੇ ਵਿੱਚ ਪਿਆਰਾ ਆਇਆ ਤੇ ਆ ਕੇ ਗਿਆ ਚਲਾ, ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝਕਨ ਪਿਆਰੇ, ਭੇਜ ਨਾ ਸਕਾਂ ਕੋਏ, ਆਓ ਸੁਭਾਗੀ ਨੀਂਦੜੀਏ, ਮਤ ਸ਼ੋ ਦੇਖਾਂ ਸੋਏ। ਸੁਪਨੇ ਉਭੀ ਭਈ, ਸੁਪਨਾ ਆਇਆ ਤੇ ਉੱਠ ਕੇ ਖਲੋ ਗਈ, ਪਿਆਰਾ ਕੁਝ ਦੇਣ ਆਇਆ ਸੀ। ਸੁਪਨੇ ਉਭੀ ਭਈ, ਗਇਓ ਕੀ ਨਾ ਅੰਚਲਾ, ਕਹਿਣ ਲੱਗੇ ਸੁੰਦਰ ਪੁਰਖ ਬਿਰਾਜਤ, ਪੇਖ ਮਨ ਬੰਚਲਾ, ਪਿਆਰੇ ਦੀ ਝਲਕ ਹੀ ਇਹੋ ਜਿਹੀ ਸੀ, ਲੜ ਫੜਨੇ ਭੁੱਲ ਗਿਆ, ਬਸ ਉਹਦੇ ਦੀਦਾਰ ਹੀ ਮੇਰੇ ਅੰਦਰ ਨੂੰ ਮਸਤ ਕਰ ਗਿਆ। ਭਾਈ ਲਾਲੋ ਕਿਹੋ ਜਿਹਾ ਕਿਰਤੀ ਸਿੱਖ, ਗੁਰਮੁਖੋ ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਵੈਸੇ ਮੈਂ ਕੱਲ੍ਹ ਦਾ ਇੱਕ ਵਿਸ਼ਾ ਸੁਣਿਆ, ਉਹ ਵੱਖਰਾ ਜੀ, ਉਹ ਵਿਸ਼ਾ ਹੈ ਕਿ ਸੰਸਾਰ ਦੇ ਲੋਕਾਂ ਨੇ ਮੇਰੇ ਮੁਰਸ਼ਦ ਨੂੰ ਉਸ ਵੇਲੇ ਤਿੰਨ ਨਾਂ ਦਿੱਤੇ, ਪਰ ਖੁਦ ਜਿਹੜੇ ਉਹ ਲੋਕ ਸਨ ਉਹਨਾਂ ਨੇ ਨਾਂ ਦਿੱਤੇ। ਗੁਰੂ ਨਾਨਕ ਕੀ ਸੀ? ਇਹ ਤਾਂ ਗੁਰੂ ਨਾਨਕ ਨੂੰ ਅਸੀਂ ਕੱਲ੍ਹ ਪੁੱਛਾਂਗੇ ਆਪਣੇ ਬਾਪੂ ਨੂੰ, ਪਿਤਾ ਜੀ ਨੂੰ, ਬਾਪੂ ਜੀ ਲੋਕ ਤੁਹਾਨੂੰ ਇਹ ਕੁਛ ਕਹਿੰਦੇ ਸਨ, ਤੁਸੀਂ ਕੀ ਹੋ? ਅਤੇ ਮੈਂ ਰਾਤ ਇੱਕ ਬੇਨਤੀ ਕੀਤੀ, ਖੈ ਅਸੀਂ ਤਰਲੇ ਲੈਂਦੇ ਹਾਂ ਰੱਬ ਦੇ ਦਰਸ਼ਨ ਹੋਣ, ਭਗਵਾਨ ਦੇ ਦਰਸ਼ਨ ਹੋਣ, ਪਰ ਚੇਤੇ ਰੱਖਿਓ ਸਾਡੇ ਮਨੁੱਖ ਹੋਣ ਦੇ ਵਿੱਚ ਇੱਕ ਬੜਾ ਵੱਡਾ ਨੁਕਸ ਹੈ, ਇਸ ਗਲਤੀ ਨੂੰ ਸਵੀਕਾਰਨਾ ਪਏਗਾ। ਰੱਬ ਦੇ ਤਰਲੇ ਲੈਂਦੇ ਹਾਂ ਦੀਦਾਰ ਦੇ, ਅਤੇ ਜਿਸ ਦਿਨ ਕਿਤੇ ਉਹ ਮਨੁੱਖੀ ਰੂਪ ਧਾਰਨ ਕਰਕੇ ਸਾਡੇ ਕੋਲ ਆ ਜਾਏ, ਉਸੇ ਵੇਲੇ ਸਾਡੇ ਵਿੱਚ ਨੁਕਸ ਹੈ, ਅਸੀਂ ਭਰਮ ਜਾਂਦੇ ਹਾਂ, ਉਹਦੇ 'ਤੇ ਭਰੋਸਾ ਹੀ ਨਹੀਂ ਕਰਦੇ। ਧਰਤੀ ਪੁਕਾਰਦੀ ਸੀ ਆਹ ਰੱਬਾਂ, ਅਤੇ ਜਦੋਂ ਬਾਬਾ ਨਾਨਕ ਆਇਆ ਅਤੇ ਲੋਕਾਂ ਨੇ ਸ਼ਬਦ ਦਿੱਤੇ, ਕਹਿਣ ਲੱਗੇ ਭੂਤਨਾ ਹੈ, ਕਿਸੇ ਨੇ ਕਿਹਾ ਛੱਡੋ ਭੂਤਨਾ ਬੇਤਾਲਾ ਹੈ, ਤੀਜਿਆਂ ਨੇ ਕਹਿ ਦਿੱਤਾ ਨਹੀਂ ਇੱਕ ਭੋਲਾ ਜਿਹਾ ਆਦਮੀ ਹੈ, ਅਤੇ ਜਦੋਂ ਬਾਬਾ ਨਾਨਕ ਬੋਲਿਆ ਕਹਿਣ ਲੱਗੇ ਨਹੀਂ ਭੂਤਨਾ ਨਹੀਂ ਬੇਤਾਲਾ ਨਹੀਂ, ਮੈਂ ਆਮ ਆਦਮੀ ਨਹੀਂ, ਮੈਂ ਦੀਵਾਨਾ ਮਸਤਾਨਾ ਪਰਵਾਨਾ ਅਤੇ ਆਪਣੇ ਪਿਆਰੇ ਦੇ ਰਸ ਵਿੱਚ ਮਸਤ ਹੋਇਆ ਮਸਤਾਨਾ। ਅਸੀਂ ਕੱਲ੍ਹ ਨੂੰ ਇਹਨਾਂ ਚਾਰ ਸ਼ਬਦਾਂ ਨੂੰ ਕੌਣ ਸਨ ਜਿੰਨਾ ਭੂਤਨਾ ਕਿਹਾ, ਕੌਣ ਸਨ? ਹੁਣ ਅਸੀਂ ਇਹ ਇੱਕ ਇੱਕ ਤੁਕ ਪੜ੍ਹਦੇ ਹਾਂ, ਮੈਂ ਯਤਨ ਕਰਨਾ ਵੀ ਆਪ ਨਾਲ ਇਹ ਚਾਰੇ ਨਾਂ ਸਾਂਝੇ ਕੀਤੇ ਜਾਣ, ਭੂਤਨਾ ਕੌਣ ਕਹਿੰਦੇ ਨੇ, ਬੇਤਾਲਾ ਕੌਣ ਕਹਿੰਦੇ ਨੇ, ਦੀਵਾਨਾ ਕਿਵੇਂ ਨੇ ਅਤੇ ਆਦਮੀ ਕਿਵੇਂ ਨੇ। ਖੈਰ ਮੈਂ ਆਪਣੀ ਬੇਨਤੀ ਜਿਹੜੀ ਕਰਨੀ ਚਾਹੁੰਦਾ, ਗੁਰਮੁਖੋ ਉਹ ਗੁਰਮੁਖ ਪਿਆਰਾ ਭਾਈ ਲਾਲੋ ਜਿਹਨੂੰ ਇੰਨੀ ਵੱਡੀ ਰਹਿਮਤ ਮਿਲੀ, ਅਤੇ ਮੈਂ ਅੱਜ ਉਹ ਸ਼ਬਦ ਬਾਬਾ ਜੀ ਦੇ ਪੁਰਬ 'ਤੇ ਦੁਹਰਾਉਣੇ ਚਾਹੁੰਦਾ ਵਾਂ। ਗੁਰਮੁਖੋ ਜਿਸ ਨੂੰ ਗੁਰੂ ਇੱਕ ਵਾਰੀ ਆਵਾਜ਼ ਮਾਰ ਲੈ ਨਾ, ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਕਿ ਸਮਝੋ ਉਹਦੇ ਭਾਗ ਬੜੇ ਵੱਡੇ ਨੇ। ਹਜ਼ੂਰ ਨੇ ਕਿਹਾ ਹੈ ਮਨ ਲੋਚੈ ਕਰ ਮਿਲਣ ਕੋ ਕਿਉਂ ਦਰਸ਼ਨ ਪਾਈਆਂ, ਅਤੇ ਅਗਲੀ ਤੁੱਕ ਕਦੀ ਪੜਿਓ, ਪਿਆਰਿਓ ਮੈਂ ਲੱਖ ਵਿੜਤੇ ਸਾਹਿਬਾਂ ਜੇ ਬਿੰਦ ਬੁਲਾਈਆ, ਜੇ ਪਿਆਰੇ ਤੂੰ ਇੱਕ ਖਿੰਨ ਮੈਨੂੰ ਬੁਲਾ ਤਾਂ ਸਹੀ, ਇੱਕ ਖਿੰਨ ਮੈਨੂੰ ਆਵਾਜ਼ ਮਾਰ ਤਾਂ ਸਹੀ, ਤੂੰ ਇੱਕ ਵਾਰੀ ਮੈਨੂੰ ਪੁਕਾਰ ਲੈ ਮੇਰੇ ਗੁਰੂ, ਆਪਣੀ ਰਸਨਾ ਤੋਂ ਇੱਕ ਵਾਰੀ ਮੈਨੂੰ ਆਵਾਜ਼ ਦੇ। ਲੋਕ ਸਾਰੀ ਜ਼ਿੰਦਗੀ ਕਮਾਈ ਕਰਕੇ ਕਹਿੰਦੇ ਨੇ ਕਰੋੜਾਂ ਕਮਾਏ, ਮੈਂ ਤਾਂ ਉਦੋਂ ਹੀ ਅਰਬਪਤੀ ਬਣ ਗਿਆ ਜਦੋਂ ਤੂੰ ਆਪਣੀ ਰਸਨਾ ਤੋਂ ਮੈਨੂੰ ਪੁਕਾਰ ਲਿਆ। ਇਹਦਾ ਮਤਲਬ ਕਿੰਨੀ ਵੱਡੀ ਥਾਂ ਹੈ। ਬਾਬੇ ਰਵਿਦਾਸ ਨੇ ਤਾਂ ਤਰਲਾ ਲੈ ਕੇ ਕਿਹਾ ਸੀ, ਕਹਿਣ ਲੱਗੇ ਹਾਂ ਬਲ ਬਲ ਜਾਊਂ ਰਮਈਆ ਕਾਰਨੇ, ਪਰ ਇੱਕ ਗੱਲ ਮੈਨੂੰ ਦੱਸ ਮਾਲਕਾ, ਕਾਰਨ ਕਵਨ ਅਬੋਲ, ਤੂੰ ਕਿਉਂ ਨਹੀਂ ਮੇਰੇ ਨਾਲ ਬੋਲਦਾ ਪਿਆ? ਗੁਰੂ ਅਰਜੁਨ ਸਾਹਿਬ ਨੇ ਤਾਂ ਬਖਸ਼ਿਸ਼ ਕੀਤੀ, ਕਹਿਣ ਲੱਗੇ ਤੂੰ ਚੋ ਬੋਲ ਖਾਂ ਮੇਰੇ ਸੱਜਣਾ, ਤੂੰ ਚੋ ਸੱਜਣ ਮਹਿੰਡਿਆ, ਡੇ ਸਿਸ ਉਤਾਰ
ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਮੇਰੇ ਸੱਜਣ ਤੂੰ ਇੱਕ ਵਾਰੀ ਮੇਰੇ ਨਾਲ ਬੋਲ ਤਾਂ ਸਹੀ, ਮੇਰੇ ਨੇਤਰ ਸਹਿਕਦੇ ਪਏ ਨੇ। ਪਿਆਰਿਓ ਦੇਖੋ ਮੇਰੀ ਬੇਨਤੀ ਸਮਝਿਓ, ਹੇ ਭਾਈ ਲਾਲੋ ਤੇਰੇ ਚਰਨਾਂ 'ਚ ਨਮਸਕਾਰ। ਇੱਥੇ ਤਰਲੇ ਲਏ ਜਾਂਦੇ ਨੇ ਕਿ ਇੱਕ ਵਾਰੀ ਕੋਈ ਗੁਰੂ ਨਾਨਕ ਸਾਹਿਬ ਤੁਸੀਂ ਬੋਲੋ ਤਾਂ ਸਹੀ, ਤੇਰੇ ਘਰ ਵਿੱਚ ਇਕੱਲੇ ਬੋਲੇ ਕਿ ਨਹੀਂ, ਕਈ ਮਹੀਨੇ ਤੇਰੇ ਘਰ ਬਹਿ ਕੇ ਰਬਾਬ ਵਜਾਉਂਦੇ ਰਹੇ ਤੇ ਤੈਨੂੰ ਬਾਣੀ ਵਿੱਚ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਸੱਤ ਵਾਰੀ ਪੁਕਾਰ ਕੇ ਕਹਿ ਕੇ ਗਏ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਪਿਆਰਿਓ ਇਸ ਸ਼ਬਦ ਨੂੰ ਅਨੁਭਵ ਕਰੋ, ਵੇ ਲਾ ਲਓ ਕੀ ਹੈ। ਇੱਕ ਮਾਂ ਨੂੰ ਪੁੱਛੋ ਜਦੋਂ ਆਪਣੇ ਲਾਡਲੇ ਪੁੱਤਰ ਨੂੰ ਆਵਾਜ਼ ਮਾਰ ਦੀਏ ਤੇ ਸ਼ਬਦ ਵਰਤ ਦੀਏ ਵੇ ਮੇਰੇ ਲਾਲ, ਮੇਰੀ ਬੇਨਤੀ ਸਮਝਿਓ ਕਿ ਵੇ ਮੇਰੇ ਲਾਲ, ਤੇ ਜਦੋਂ ਬੈਠਾ ਹੋਇਆ ਲੱਕੜਾਂ ਘੜਨ ਵਾਲਾ ਇੱਕ ਆਮ ਸਾਦਾ ਜਿਹਨੂੰ ਲੋਕ ਸ਼ੂਦਰ ਕਹਿੰਦੇ ਪਏ ਸਨ, ਉਹਦੀ ਕੁੱਲੀ ਵਿੱਚੋਂ ਜਦੋਂ ਸੱਤ ਵਾਰੀ ਆਵਾਜ਼ ਆਈ ਵੇ ਲਾ ਲਓ ਵੇ ਲਾ ਲਓ ਵੇ ਲਾ ਲਓ, ਪਿਆਰਿਓ ਵੇ ਲਾ ਲਓ ਕੀ ਕਿਹਾ, ਲਾਲੋ ਨੂੰ ਲਾਲੋ ਲਾਲ ਹੀ ਕਰ ਦਿੱਤਾ, ਨਾਮ ਵਿੱਚ ਰੰਗ ਦਿੱਤਾ। ਅੱਜ ਉਹ ਪਿਆਰੇ ਦਾ ਗੁਰਪੁਰਬ ਆਇਆ ਤੇ ਕਹਿੰਦਾ ਪਿਆਰੇ ਜੀ ਸੁਪਨੇ ਵਿੱਚ ਮਿਲੇ ਸਨ ਤੇ ਇੱਕੋ ਗੱਲ ਕਹਿ ਕੇ ਗਏ ਨੇ, ਲਾਲੋ ਆਜਾ ਅੱਜ ਤਲਵੰਡੀ, ਕਈ ਸਾਲ ਹੋ ਗਏ ਨੇ ਮਿਲਿਆ ਨੂੰ, ਅੱਜ ਬਾਪੂ ਦੇ ਵਿਹੜੇ ਵਿੱਚ ਇਕੱਠੇ ਹੋਏ ਬੈਠਾਂਗੇ। ਭਾਈ ਲਾਲੋ ਵੀ ਆ ਗਿਆ, ਭਾਈ ਮਨਸੁਖ ਦੇ ਭਗੀਰਥ ਵੀ ਆ ਗਿਆ, ਬੇਬੇ ਨਾਨਕੀ ਵੀ ਆ ਗਈ, ਭਾਈ ਜੈ ਰਾਮ ਜੀ ਵੀ ਆ ਗਏ, ਪਰ ਅਜੇ ਉਹ ਨਾ ਆਇਆ ਜਿਹਦੇ ਆਉਣ ਦੀ ਇੰਤਜ਼ਾਰ ਵਿੱਚ ਇਹ ਬੈਠੇ ਸਨ। ਅੱਜ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਪਿਆਰਿਓ ਪਿਆਰੇ ਦੀ ਵਰੇ ਗੰਢਤੀ ਸਵੇਰੇ, ਮੈਂ ਤਾਂ ਇਸ ਪ੍ਰਸੰਗ ਨੂੰ ਅੱਜ ਚੁਣ ਲਿਆ ਕਿਉਂਕਿ ਸਵੇਰੇ ਮੇਰੇ ਪਿਆਰੇ ਦਾ ਪੁਰਬ ਹੈ, ਸਵੇਰੇ ਮੇਰੇ ਮੁਰਸ਼ਿਦ ਦਾ ਆਗਮਨ ਦਿਵਸ ਹੈ। ਆਹ ਸ਼ਾਮ ਸੀ, ਆਹ ਦੁਪਹਿਰ ਸੀ, ਆਹ ਦਿਨ ਸੀ, ਅੱਜ ਸਾਰੇ ਕੀਰਤਨ ਵੀ ਜੁੜੇ ਨੇ। ਉੱਥੇ ਭਾਈ ਸਾਹਿਬ ਕਹਿੰਦੇ ਨੇ ਭਾਈ ਸਜ਼ਾਦਾ ਕੀਰਤਨ ਕਰਨ ਲੱਗ ਪਏ ਸਨ, ਉੱਥੇ ਕੀਰਤਨ ਹੁੰਦਾ ਪਿਆ ਵਣਾਂ ਦੇ ਥੱਲੇ ਤੇ ਪਿਆਰੇ ਦੇ ਆਉਣ ਦੀ ਤਾਂਘ ਹੈ ਤੇ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ ਕਿ ਹੇ ਸਾਈ ਕਿਰਪਾ ਕਰ ਆ ਕੇ ਦਰਸ਼ਨ ਦੀਦਾਰੇ ਦੇ। ਸੁਣ ਨਾ ਪ੍ਰਭੂ ਜੀਓ ਇਹ ਕੱਲੜੀ ਬਨ ਮਾਹੇ, ਖੇ ਪਿਆਰੇ ਆ ਤਾਂ ਸਹੀ, ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ, ਮੇਰੇ ਘਰ ਵਿੱਚ ਆ ਤਾਂ ਸਹੀ ਸੱਜਣ, ਮੈਂ ਤੇਰੇ ਦਰਸ਼ਨਾਂ ਨੂੰ ਤੱਕ ਨਹੀਂ ਪਈਆਂ। ਅੱਜ ਇਹਨਾਂ ਵਿੱਚੋਂ ਹੂਕ ਨਿਕਲਦੀ ਸੀ, ਭਾਵੇਂ ਸ਼ਬਦ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਨੇ, ਉਮਕਿਓ ਘਿਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ, ਸੁਨਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ। ਅੱਜ ਇਹ ਅੰਦਰ ਦੀ ਆਵਾਜ਼ ਪਈ ਆਉਂਦੀ ਸੀ ਕਿ ਹੇ ਮੇਰੇ ਸਾਈ ਜੀ, ਕਿ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨਦਿਨ ਨੀਤ। ਹੁਣ ਆਵਾਜ਼ ਪਈ ਆਉਂਦੀ ਸੀ ਕਿ ਮੇਰੇ ਮਾਲਕ ਜੀ ਕਿਰਪਾ ਕਰੋ ਆਪਣੇ ਦਰਸ਼ਨਾਂ ਦੀ ਦਾਤ ਦਿਓ, ਮਨ ਬੈਰਾਗ ਭਇਆ, ਦਰਸ਼ਨ ਦੇਖਣਾ ਕਾ ਚਾਓ, ਧੰਨ ਸੋ ਤੇਰਾ ਥਾਂ। ਕੀਰਤਨ ਵੀ ਜੁੜੇ ਨੇ, ਆਪਣੇ ਆਪਣੇ ਘਰਾਂ ਨੂੰ ਅਜੇ ਜਾਣ ਦੀ ਤਿਆਰੀ ਪੈ ਕਰਦੇ ਨੇ। ਇੱਥੇ ਚੌਰ ਸਾਹਿਬ ਇਹਨੂੰ ਹੋਰ ਢੰਗ ਨਾਲ ਪੇਸ਼ ਕਰਦੇ ਸਨ, ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਆ ਪਹੁੰਚੇ ਨੇ ਤਲਵੰਡੀ ਤੇ, ਮਾਂ ਨੇ ਸੁੰਦਰ ਬਸਤਰ ਤਿਆਰ ਕੀਤੇ ਸਨ ਕਿ ਆਪਣੇ ਲਾਲ ਨੂੰ ਪਹਿਨਾਵਾਂਗੀ, ਮੇਰੇ ਬੱਚੇ ਦੀ ਵਰੇ ਗੰਢ ਉਹਦਾ ਪੁਰਬ ਆ ਰਿਹਾ ਹੈ। ਆਏ ਨੇ ਜਦੋਂ ਤੱਕਿਆ ਪਿਆਰਾ ਸਾਹਮਣੇ ਤੁਰਿਆ ਹੁੰਦਾ ਹੈ ਤੇ ਤਨ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰਦੇ ਹੋਏ ਦਰਸ਼ਨ ਦੇਖ ਤੇ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਉਹ ਅਵਸਥਾ ਆ ਗਈ ਦਰਸ਼ਨ ਦੇਖਤ ਦੋਖ ਨਸ਼ੇ, ਸ਼ਬਦ ਬਣ ਗਏ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਉਹ ਖੇਡ ਬਣ ਗਈ ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਲੰਗਲਾਈ ਅਬ ਬੇਗਲ ਕਹਿ ਨਾ ਜਾਈ, ਹਮਰਾ ਭਰਮ ਗਿਆ ਪਉ ਭਾਗਾ, ਜਬ ਰਾਮ ਨਾਮ ਚਿਤ ਲਾਗਾ। ਦਰਸ਼ਨ ਦੇਖ ਕੇ ਸੁੱਧ ਬੁੱਧ ਹੋ ਗਏ, ਸੁੱਧ ਬੁੱਧ ਚਲੀ ਗਈ, ਮਤ ਚਲੀ ਗਈ, ਸਿਆਣਪ ਚਲੀ ਗਈ, ਬਸ ਪਿਆਰੇ ਦੇ ਇੱਕ ਝਲਕ ਨੇ ਇਹਨਾਂ ਦੇ ਅੰਦਰ ਨੂੰ ਕਿਸੇ ਰਸ ਵਿੱਚ ਮਗਨ ਕਰ ਦਿੱਤਾ। ਉੱਠੇ ਨੇ ਭਾਈ ਲਾਲੋ ਨੇ ਨਮਸਕਾਰ ਕੀਤੀ, ਭਾਈ ਭਗੀਰਥ ਨੇ ਚਰਨ ਪਕੜੇ,
ਭਾਈ ਮਨਸੁਖ ਨੇ ਗੁਰੂ ਨਾਨਕ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਈ, ਬੇਬੇ ਨਾਨਕੀ ਅੱਗੇ ਵੱਧ ਕੇ ਨਮਸਕਾਰ ਕਰਨ ਲੱਗੀ ਤੇ ਆਪਣੇ ਹੱਥਾਂ ਨਾਲ ਸੀਸ ਨੂੰ ਪਕੜ ਲਿਆ, ਸੀਸ ਨੂੰ ਬੋਚ ਲਿਆ। ਬੇਬੇ ਤੂੰ ਵੱਡੀ ਹੈ, ਅੱਜ ਮਾਤਾ ਪਿਤਾ ਬਾਪੂ ਨੂੰ ਵੀ ਸਮਝ ਪੈ ਗਈ, ਅੱਜ ਉਹ ਬਾਪੂ ਜਿਹੜਾ ਕਦੀ ਚਪੇੜ ਮਾਰਦਾ ਸੀ, ਜਿਹੜਾ ਕਦੀ ਝਿੜਕਾਂ ਮਾਰਦਾ ਸੀ, ਉਸ ਬਾਪੂ ਦਾ ਅੰਦਰ ਇੰਨਾ ਕੁ ਵਹਿ ਤੁਰਿਆ, ਆਪਣੇ ਪੁੱਤਰ ਨੂੰ ਦੇਖ ਕੇ ਨੇਤਰਾਂ ਵਿੱਚੋਂ ਅੱਜ ਪਹਿਲੀ ਵਾਰ ਪ੍ਰੇਮ ਦੀ ਜਲ ਧਾਰਾ ਆਈ। ਮਾਂ ਤ੍ਰਿਪਤਾ ਨੇ ਦੇਖਿਆ ਰਾਏ ਬੁਲਾਰ ਬਜ਼ੁਰਗ ਹੈ, ਉੱਠਿਆ ਸੋਟੀ ਦੇ ਸਹਾਰੇ, ਕੁਛ ਨਹੀਂ ਬੋਲਿਆ ਕਿਉਂਕਿ ਬੋਲ ਖਤਮ ਹੋ ਗਏ ਪਿਆਰੇ ਨੂੰ ਦੇਖ ਕੇ, ਕਿਉਂਕਿ ਇੱਕ ਆਨੰਦ ਐਸਾ ਹੈ। ਮੈਂ ਇੱਕ ਬੇਨਤੀ ਕਰਾਂ, ਜਦੋਂ ਦੁਨੀਆ ਦਾ ਕੋਈ ਸਵਾਦ ਮਾਣਦਾ ਹੈ ਉਹਦੇ ਵਿੱਚ ਵੀ ਜ਼ਬਾਨ ਦੀ ਖਾਮੋਸ਼ੀ ਹੈ, ਤੇ ਜਦੋਂ ਕਿਤੇ ਨੂੰ ਪਿਆਰੇ ਦਾ ਅੰਦਰ ਦਾ ਵਸਲ ਨਸੀਬ ਹੁੰਦਾ ਹੈ ਉਦੋਂ ਵੀ ਜ਼ਬਾਨ ਦੀ ਖਾਮੋਸ਼ੀ, ਉਦੋਂ ਵੀ ਚੁੱਪ ਹੈ। ਰਾਏ ਬੁਲਾਰ ਖਾਮੋਸ਼ ਸੀ, ਚੁੱਪ ਸੀ, ਪਰ ਆਪਣੇ ਮੁਰਸ਼ਿਦ ਨੂੰ ਦੇਖ ਕੇ ਸੋਟੀ ਇੱਕ ਪਾਸੇ ਕਰਕੇ ਜਦੋਂ ਕਿਰਪਾਲੂ ਦੇ ਚਰਨਾਂ ਵਿੱਚ ਝੁਕਣ ਲੱਗਾ, ਸੱਚੇ ਪਾਤਸ਼ਾਹ ਜੀ ਨੇ ਕਿਹਾ, ਰਾਏ ਜੀ ਤੁਸੀਂ ਸਾਡੇ ਵੱਡੇ ਹੋ, ਤੁਸੀਂ ਬਜ਼ੁਰਗ ਹੋ। ਤੇ ਕਹਿੰਦੇ ਨੇ ਰਾਏ ਬੁਲਾਰ ਫਿਰ ਬੋਲਿਆ ਤੇ ਉਹਦੇ ਸ਼ਬਦ ਸਨ, ਖੇ ਮੇਰੇ ਸਾਈਆਂ ਕਿਰਪਾ ਕਰ, ਤੂੰ ਮੈਨੂੰ ਕਿਉਂ ਵੱਡਾ ਕਹਿੰਦਾ? ਕਹਿਣ ਲੱਗੇ ਤੁਸੀਂ ਇਸ ਸ਼ਹਿਰ ਦੇ ਮਾਲਕ ਹੋ। ਕਹਿਣ ਲੱਗਾ ਨਹੀਂ, ਅੱਜ ਮੈਨੂੰ ਆਪਣੇ ਚਰਨਾਂ ਵਿੱਚ ਮੱਥੇ ਨੂੰ ਚੰਗੀ ਤਰ੍ਹਾਂ ਰਗੜ ਲੈਣ ਦੇ, ਟੇਕ ਲੈਣ ਦੇ, ਮੈਂ ਮਰਨ ਤੋਂ ਪਹਿਲਾਂ ਇਹ ਵੀ ਵਡਿਆਈ ਮਾਰਨੀ ਚਾਹੁੰਦਾ ਵਾਂ, ਇਸ ਪਿੰਡ ਦਾ ਮਾਲਕ ਮੈਂ ਨਹੀਂ, ਇਸ ਪਿੰਡ ਦਾ ਮਾਲਕ ਤਾਂ ਤੂੰ ਹੈ, ਮੈਂ ਇਸ ਵਡਿਆਈ ਨੂੰ ਮਾਰਨਾ ਚਾਹੁੰਦਾ ਵਾਂ। ਨਹੀਂ, ਮੈਂ ਤਾਂ ਤੇਰਾ ਚਾਕਰ ਹਾਂ, ਮੈਂ ਤਾਂ ਤੇਰਾ ਨੌਕਰ ਹਾਂ, ਮੇਰੀ ਵਡਿਆਈ ਨੂੰ ਮਾਰ ਦੇ ਬਾਬਾ, ਤੇ ਦੇਖ ਮੈਂ ਇਸ ਪਿੰਡ ਦਾ ਨਾਮ ਰੱਖਾਂਗਾ ਨਨਕਾਣਾ ਸਾਹਿਬ, ਮੈਂ ਇਸ ਪਿੰਡ ਦਾ ਨਾਂ ਰੱਖਾਂਗਾ ਤੇਰੇ ਨਾਮ ਤੇ। ਕਿਉਂ? ਕਹਿਣ ਲੱਗੇ ਮੇਰੇ ਬਾਪ ਦਾ ਨਾਂ ਸੀ ਰਾਏ ਭੋਏ, ਭੱਟੀ ਸਰਦਾਰ ਸੀ, ਲੋਕ ਕਹਿੰਦੇ ਸਨ ਰਾਏ ਭੋਏ ਦੀ ਤਲਵੰਡੀ, ਪਰ ਅੱਜ ਤੀਕਰਾਂ ਮੇਰੇ ਬਾਪ ਦੀ ਤਲਵੰਡੀ ਨੂੰ ਦੇਖ ਕੇ ਕਈ ਨਫ਼ਰਤ ਕਰਦੇ ਸਨ, ਜਿਨ੍ਹਾਂ 'ਤੇ ਉਹਨੇ ਧੱਕਾ ਕੀਤਾ ਹੋਣਾ, ਕਈ ਉਹਦੇ ਨਾਲ ਵਿਰੋਧੀ ਜਾਣ ਬੁੱਝ ਕੇ ਈਰਖਾਂ ਵੀ ਕਰਦੇ ਹੋਣਗੇ, ਪਰ ਮੈਂ ਬਾਪੂ ਦੀ ਥਾਂ ਆਪਣੇ ਮੁਰਸ਼ਦ ਦੇ ਨਾਮ 'ਤੇ ਨਾਮ ਰੱਖਾਂਗਾ, ਅਤੇ ਜਦੋਂ ਵੀ ਲੋਕ ਇਸ ਧਰਤੀ 'ਤੇ ਆਉਣਗੇ ਇਸ ਸ਼ਹਿਰ ਨੂੰ ਦੇਖ ਕੇ ਕੋਈ ਨਫ਼ਰਤ ਨਹੀਂ ਕਰੇਗਾ, ਇਸ ਪਿੰਡ ਦੀ ਇਸ ਸ਼ਹਿਰ ਦੀ ਧੂੜ ਲੋਕ ਮੱਥੇ 'ਤੇ ਲਾ ਕੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਣ। ਪਿਆਰਿਓ, ਦੂਜੇ ਦਿਨ ਪਿਆਰੇ ਦੀ ਵਰ੍ਹੇਗੰਢ ਸੀ, ਪਿਆਰੇ ਦਾ ਪੁਰਬ ਸੀ, ਜਿਵੇਂ ਕੱਲ੍ਹ ਪੁਰਬ ਹੈ। ਅੱਜ ਇਸ ਬਜ਼ੁਰਗ ਨੂੰ ਰਾਤ ਨੀਂਦ ਕਿੱਥੇ? ਸਾਰੀ ਰਾਤ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣੇ, ਰੰਗ ਵਿੱਚ ਰੋਂਦਾ ਸੀ, ਰੰਗ ਵਿੱਚ ਹੱਸਦਾ ਸੀ, ਤੇ ਸਵੇਰੇ ਉੱਠ ਕੇ ਕਹਿੰਦਾ ਹੈ ਬਾਬਾ ਕਾਲੂ ਜੀ ਬੇਬੇ ਨਾਨਕੀ ਕੋਲ ਨੇ, ਤੇ ਉੱਠ ਕੇ ਸ਼ਬਦ ਕਹਿ ਸਨ, ਬਾਬਾ ਕਾਲੂ ਤੇਰਾ ਤਾਂ ਆਖਰ ਹੱਕ ਹੈ, ਤੇਰਾ ਖੂਨ ਦਾ ਰਿਸ਼ਤਾ ਹੈ ਗੁਰੂ ਨਾਨਕ ਨਾਲ, ਤੇਰਾ ਖੂਨ ਹੈ ਗੁਰੂ ਨਾਨਕ। ਬੇਬੇ ਤੇਰਾ ਵੀ ਰਿਸ਼ਤਾ ਹੈ, ਤੂੰ ਇਸ ਦੀ ਭੈਣ ਹੈ ਵੱਡੀ। ਤ੍ਰਿਪਤਾ ਨੂੰ ਦੇਖ ਕੇ ਮਾਤਾ ਜੀ ਨੂੰ ਕਹਿਣ ਲੱਗੇ, ਤੂੰ ਜਨਨੀ ਹੈ, ਤੇਰਾ ਵੀ ਰਿਸ਼ਤਾ ਹੈ, ਸਾਡੇ ਰੁਲਦਿਆਂ ਦਾ ਤਾਂ ਖੂਨ ਦਾ ਰਿਸ਼ਤਾ ਹੀ ਕੋਈ ਨਹੀਂ, ਸਾਡੇ ਰੁਲਦਿਆਂ ਦਾ ਤਾਂ ਤੇਰੇ ਨਾਲ ਕੋਈ ਮਾਸ ਰਿਸ਼ਤਾ ਰਿਸ਼ਤਾ ਨਹੀਂ, ਪਰ ਇੱਕ ਕਿਰਪਾ ਕਰ ਦਿੱਤੀ ਆ, ਰੁਲਦਿਆਂ ਹੋਇਆਂ ਨੂੰ ਸ਼ਬਦ ਦਾ ਇਹੋ ਜਿਹਾ ਰਿਸ਼ਤਾ ਦੇ ਗਏ, ਇਹ ਖੂਨ ਦੇ ਰਿਸ਼ਤੇ ਤਾਂ ਸ਼ਾਇਦ ਵਿਛੜ ਸਕਦੇ ਨੇ, ਜਿਨ੍ਹਾਂ ਨੂੰ ਸ਼ਬਦ ਦੇ ਰਿਸ਼ਤੇ ਦੇ ਜਾਏ ਉਹ ਲੋਕ ਤੇ ਪਰਲੋਕ ਕਿਤੇ ਵੀ ਨਹੀਂ ਵਿਛੜ। ਪਿਆਰੇ ਦੀ ਵਰੇ ਗੰਢਾਈ, ਅੱਜ ਉਸ ਰਾਏ ਬੁਲਾਰ ਨੇ ਗੁਰੂ ਨਾਨਕ ਦੇ ਚਰਨ ਪਰਸੇ ਤਵਾਰੀਖ ਦੇ ਕਈ ਪੰਨੇ ਕਹਿੰਦੇ ਨੇ, ਸ਼ੋਰ ਨਹੀਂ। ਦੋ ਸਿੱਖ ਐਸੇ ਨੇ, ਇੱਕ ਪੰਡਿਤ ਸ਼ਿਵ ਦੱਤ, ਉਸ ਦਿਨ ਚੋਲਾ ਛੱਡਿਆ ਜਿਸ ਦਿਨ ਗੁਰੂ ਕਲਗੀਧਰ ਪ੍ਰੀਤਮ ਜੀ ਦੀ ਗੁਰਪੁਰਬ ਸੀ, ਤੇ ਰਾਏ ਬੁਲਾਰ ਪਿਆਰੇ ਦਾ ਪੁਰਬ ਆਇਆ ਮਨਾਉਂਦੇ ਪਏ ਨੇ, ਚਰਨਾਂ ਵਿੱਚ ਮੱਥਾ ਟੇਕ ਕੇ ਸਦਾ ਲਈ ਗੁਰੂ ਨਾਨਕ ਦੇ ਚਰਨਾਂ ਵਿੱਚ ਹੀ ਟੇਕ ਗਏ। ਪਿਆਰਿਓ, ਆਓ ਖਾਂ ਉਹ ਸ਼ੋਭਾ ਕੈਸੀ ਹੈ, ਮੱਗਰ ਦਾ ਮਹੀਨਾ ਇਹੋ ਜਿਹਾ ਗੁਰਮੁਖ ਨੇ, ਭਾਈ ਭਗੀਰਥ ਵਰਗੇ, ਭਾਈ ਮਨਸੁਖ ਵਰਗੇ, ਭਾਈ ਲਾਲੋ ਵਰਗੇ, ਰਾਏ ਬੁਲਾਰ ਵਰਗੇ, ਜਿਹੜੇ ਬੈਠੇ ਨੇ ਵਣਾਂ ਦੀ ਰੇਤ ਦੇ ਉੱਤੇ ਤੇ ਵਣ ਦੇ ਥੱਲੇ, ਪਰ ਜੁੜੇ ਨੇ ਆਪਣੇ ਸਾਈਂ ਦੇ ਨਾਲ, ਇਹੋ ਜਿਹਿਆਂ ਨੂੰ ਮੇਰਾ ਗੁਰੂ ਕਹਿੰਦਾ ਮੰਗਰ ਮਾਹੇ ਸੁਹੰਦੀਆਂ,
ਹਰ ਪਿਰ ਸੰਗ ਬੈਠੜੀਆਂ। ਫਿਰ ਉਹਨਾਂ ਦੀ ਸ਼ੋਭਾ ਕੀ? ਪੁੱਛਿਆ ਜਾਂਦਾ, ਭੈਣੇ ਮੈਂ ਜਿਹੜਾ ਪ੍ਰਮਾਣ ਅਰਜ਼ ਕਰ ਰਿਹਾ ਸਾਂ, ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ, ਸੂਅਬ ਸੂਹ ਸੂਬੀ ਆਪਣੇ ਪ੍ਰੀਤਮ ਕੈ ਰੰਗ ਰਤੀ, ਪਾਮ ਬਲੋਮੂ ਸੰਗ ਨੈਨ ਪਤੀਰੀ, ਜਾਂ ਪਠਾਵੋ ਜਾਉਂ ਤਤੀਰੀ। ਖੇ ਪਿਆਰੇ ਕੋਲ ਬੈਠੀਏ ਭੈਣੇ, ਮੈਂ ਆਪਣੇ ਅੱਖਾਂ ਦੀਆਂ ਪੁਤਲੀਆਂ ਦਾ ਪਾਣੀ ਕੱਢ ਕੇ ਤੇਰੇ ਪੈਰ ਧੋਵਾਂ, ਜਿੱਥੇ ਮੈਨੂੰ ਕਹੇਗੀ ਮੈਂ ਉੱਥੇ ਜਾਣ ਨੂੰ ਤਿਆਰ ਹਾਂ, ਪਰ ਮੈਨੂੰ ਅੱਜ ਦੱਸ ਦੇ ਮੇਰਾ ਬਾਬਾ ਨਾਨਕ ਕੱਲ ਨੂੰ ਆਉਣਾ, ਉਹਦੇ ਦਰਸ਼ਨ ਕਿਵੇਂ ਹੋਣਗੇ। ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ, ਸੂਅਬ ਸੂਅਬ ਸੂਬੀ ਆਪਣੇ ਪ੍ਰੀਤਮ ਕੈ ਰੰਗ ਰਤੀ। ਕਹਿਣ ਲੱਗੇ, ਪਾਮ ਲੋਬੂ ਸੰਗ ਨੈਣ ਪਤੀਰੀ, ਅੱਖਾਂ ਦੀਆਂ ਪੁਤਲੀਆਂ ਨਾਲ ਮੈਂ ਤੇਰੇ ਪੈਰ ਧੋਵਾਂ, ਜਾਂ ਪਠਾਵੋ ਜਾਉਂ ਤਤੀਰੀ, ਜਪ ਤਪ ਸੰਜਮ ਦਿਉਂ ਜਤੀਰੀ। ਭੈਣੇ ਮੈਂ ਦੱਸ ਪੁਰਮਾਇਆ, ਮੈਂ ਆਪਣੇ ਜਪ ਆਪਣੇ ਤਪ ਆਪਣਾ ਸੰਜਮ ਸਭ ਕੁਝ ਦੇ ਦਿੱਤਾ, ਇੱਕ ਕਿਰਪਾ ਕਰ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਕੱਲ ਕਰ ਝਲਕ ਦੇ ਪਿਆਰੇ ਦੀ ਇੱਕ ਨਿਮਖ ਮਿਲਾਵੋ ਮੋਹੇ ਪ੍ਰਾਣ ਪਤੀ, ਇੱਕ ਅੱਖ ਚਮਕਣ ਜਿਤਨਾ ਸਮਾਂ, ਮੈਨੂੰ ਪਿਆਰੇ ਦੇ ਦੀਦਾਰ ਪਿਆਰੇ ਦੀ ਝਲਕ ਦੇ ਦੇ, ਇੱਕ ਨਿਮਖ ਮਿਲਾਵੋ ਮੋਹੇ ਪ੍ਰਾਣ ਪਤੀ ਰੀ, ਮੈਨੂੰ ਇੱਕ ਨਿਮਖ ਮਾਤਰ ਕਿਰਪਾ ਕਰਕੇ ਮਿਲਾ ਦੇ। ਪਿਆਰਿਓ, ਅੱਜ ਮੇਰੇ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਮੇਰ ਦੇ ਘਰ ਵਿੱਚ ਆਏ ਤੇ ਅੰਮ੍ਰਿਤ ਬਚਨ ਕੀਤੋ ਨੇ। ਕਹਿਣ ਲੱਗੇ, ਮੰਗਰ ਮਾਹੇ, ਮੰਗਰ ਮਾਹੇ ਸੋ ਹੰਦੀਆਂ, ਇੱਥੇ ਸੋ ਹੰਦੀਆਂ ਸੱਸੇ ਨੂੰ ਕੋੜਾ ਲੱਗਾ, ਔਂਕੜ ਸੁਹੰਦੀਆਂ ਨਹੀਂ, ਸੋ ਹੰਦੀਆਂ। ਮੰਗਰ ਦੇ ਮਕੀਨੇ ਵਿੱਚ ਉਹ ਗੁਰਮੁਖ ਸਖੀਆਂ ਸ਼ੋਭਾ ਵਾਲੀਆਂ ਨੇ, ਮੰਗਰ ਮਾਹੇ ਸੋ ਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਹਰ ਦਰ ਤੇ ਖਰੀ ਪਿਰ ਸੰਗ ਪਿਆਰੇ ਪਤੀ ਦੇ ਨਾਲ ਬੈਠੜੀਆਂ, ਸੰਗ ਦਾ ਅਰਥ ਨਾਲ। ਕਹਿਣ ਲੱਗੇ, ਮੰਗਰ ਦੇ ਮਹੀਨੇ ਵਿੱਚ ਉਹ ਹੀ ਜੀਵ ਭਾਗਾਂ ਵਾਲੇ ਸ਼ੋਭਾ ਵਾਲੇ ਨੇ, ਉਹ ਗੁਰਮੁਖ ਸਖੀਆਂ ਜਿਹੜੀਆਂ ਮੰਗਰ ਦੇ ਮਹੀਨੇ ਵਿੱਚ ਆਪਣੇ ਪਿਆਰੇ ਪਤੀ ਕੋਲ ਬੈਠੀਆਂ, ਆਪਣੇ ਗੁਰੂ ਕੋਲ ਬੈਠੀਆਂ, ਆਪਣੇ ਮੁਰਸ਼ਦ ਕੋਲ ਬੈਠੀਆਂ ਨੇ, ਆਪਣੇ ਗੁਰੂ ਨਾਨਕ ਸਾਹਿਬ ਕੋਲ ਬੈਠੀਆਂ ਨੇ, ਆਪਣੇ ਪਿਆਰੇ ਪ੍ਰੀਤਮ ਕੋਲ ਬੈਠੀਆਂ ਨੇ। ਮੈਂ ਅਰਜ਼ ਕੀਤੀ ਸੀ, ਦੇਖੋ ਕੱਲ ਨੂੰ ਦਿਨ ਚੜ੍ਹਨਾ ਹੈ, ਅਸੀਂ ਬਹੁਤ ਕੁਝ ਕਰਾਂਗੇ, ਲੰਗਰ ਚੱਲਣਗੇ, ਕੀਰਤਨ ਹੋਣਗੇ, ਲੈਕਚਰ ਹੋਣਗੇ, ਸਰੋਪੇ ਦਿੱਤੇ ਜਾਣਗੇ, ਮਾਨ ਸਨਮਾਨ ਬੜੇ ਹੋਣਗੇ। ਉਹ ਪਿਆਰਿਓ, ਇਕੱਲੇ ਗੁਰੂ ਪੁਰਬ ਹੀ ਨਾ ਮਨਾਉਂਦੇ ਰਹੀਏ, ਰਾਤ ਯਤਨ ਕਰੀਏ ਗੁਰੂ ਨਾਨਕ ਨੂੰ ਮਨਾ ਲਈਏ। ਫਿਰ ਬੇਨਤੀ ਸਮਝਿਓ, ਗੁਰੂ ਨਾਨਕ ਨੂੰ ਮਨਾਈਏ, ਬਾਪੂ ਜੀ ਅੱਜ ਤੁਸੀਂ ਆਓ, ਕਿਰਪਾ ਕਰੋ, ਦਿਓ ਸਾਨੂੰ ਦਰਸ਼ਨਾਂ ਦੀ ਦਾਤ। ਪਤੀ ਘਰ ਵਿੱਚ ਹੋਵੇ ਤੇ ਸ਼ਿੰਗਾਰ ਵੀ ਤਾਂ ਨੇ, ਤੇ ਜੇ ਪਤੀ ਨਹੀਂ ਸ਼ਿੰਗਾਰ ਕਿਸੇ ਅਰਥ ਨਹੀਂ। ਸਾਹਿਬ ਨੂੰ ਆਪਾਂ ਵੀ ਅਰਦਾਸ ਕਰੀਏ, ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ। ਇੱਕ ਰਾਤ ਰਹਿ ਗਈ ਪਿਆਰੇ ਤੇਰੇ ਆਉਣ ਦੇ ਪੁਰਬ ਵਿੱਚ, ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਇੱਕ ਰਾਤ ਪਿਆਰੇ ਤੂੰ ਬਖਸ਼ ਦੇ ਆਪਣੀ ਯਾਦ ਦੀ, ਮੰਗਰ ਮਾਹੇ ਸੋਖੰਦੀਆਂ, ਹਰ ਪਿਰ ਸੰਗ ਬੈਠੜੀਆਂ। ਅਗਲਾ ਬਚਨੇ, ਤਿੰਨ ਕੀ ਸ਼ੋਭਾ ਕਿਆ ਗਣੀ, ਉਹਨਾਂ ਦੀ ਸ਼ੋਭਾ ਨੂੰ ਕੌਣ ਬਿਆਨ ਕਰ ਸਕਦਾ, ਕੌਣ ਵਰਣਨ ਕਰ ਸਕਦਾ, ਕਿਹਨਾਂ ਦੀ ਜੀ? ਕਹਿਣ ਲੱਗੇ ਪਿਆਰਿਆ, ਜੇ ਸਾਹਿਬ ਮੇਲੜੀਆਂ, ਜਿਨ੍ਹਾਂ ਨੂੰ ਮੇਰੇ ਸਾਹਿਬ ਨੇ, ਮੇਰੇ ਮਾਲਕ ਨੇ ਆਪਣੇ ਨਾਲ ਮੇਲ ਲਿਆ, ਉਹਨਾਂ ਦੀ ਸ਼ੋਭਾ ਕੋਈ ਨਹੀਂ ਬਿਆਨ ਕਰ ਸਕਦਾ। ਉਹਨਾਂ ਦੀ ਸ਼ੋਭਾ ਕੀ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਕਹਿਣ ਲੱਗੇ, ਲਾਲ ਤੋਲਨਾ ਤਿਨਕੀ ਸ਼ੋਭਾ ਕਿਆ ਗਣ, ਲਾਲ ਚੋਲਨਾ ਤੈ ਤਨ ਸੋਇਆ, ਸੁਰਜਨ ਭਾਨੀ ਤਾਂ ਮਨ ਮੋਇਆ, ਕਵਨ ਬਨੀ ਰੀ ਤੇਰੀ ਲਾਲੀ, ਤਿਨਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ, ਕਵਨ ਬਨੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਤੁਮਹੀ ਸੁੰਦਰ ਤਿਨਕੀ ਸ਼ੋਭਾ ਕਿਆ ਗਣੀ, ਤੁਮਹੀ ਸੁੰਦਰ ਤੁਮੈ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ, ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ, ਤੂੰ ਹੀ ਸੁਰ ਗਿਆਨ, ਤਿਨਕੀ ਸ਼ੋਭਾ ਕਿਆ ਗਣੀ, ਤੂੰ ਪ੍ਰੀਤਮ ਭਾਨੀ, ਤੂੰ ਹੀ ਸੁਰ ਗਿਆਨ। ਉਹਨਾਂ ਦੀ ਸ਼ੋਭਾ ਨੂੰ ਕੋਈ ਨਹੀਂ ਬਿਆਨ ਕਰ ਸਕਦਾ।
प्यारियो लोग कई बार यतन करते ने मिलियां दी शोभा नूं तबाह लाण लई, नहीं चंद नूं कोई थुकेगा चंद तां फिर भी उसे तरह साफ रहना है, थुकण वाले दे चेहरे उत्ते थुक पएगी। उहदी शोभा की बयान की जा सकदी जिहड़ा जुड़िया। बाबा जी ने बाणी विच कहन लगे, जिन खर मन वसिया से दर साचे सचियारा, उन्हां दी शोभा जुग जुग होई कोई ना मिटनखार। तिनकी शोभा क्या गणी, नामा शिंबा कबीर जुलाहा पूरे गुरते गत पाई, ब्रह्म के बेते शब्द पछाणे खोमे जात गवाई, सुरनर तिनकी बाणी गावे कोई ना मेटे भाई। तिनकी शोभा क्या गणी, उन्हां दी शोभा नूं कौन बयान कर सकदा है। जे साहिब मेलड़ियां जिन्हां नूं साहिब ने अपने चरणा नाल मिला लिया। अगला बचन है, साहिब किरपालू जी कहिंदे ने कि तन मन मौलिया राम सिंह संग साध सिखे लड़ियां, मगर ते मकीने विच जिन्हां नूं साईं मिल गया उन्हां दा तन भी उन्हां दा मन भी मौलिया दा अखरी अरते खेड़े विच आ गया। वो केड़ा खेड़ा सी, वो खेड़ा सी नस वंजो किल विखो करता कर आया, दूतै दहन भया गोबिंद प्रगटाया, वो खेड़ा सी मन चाओ भया प्रभ आगम सुनिया, हर मंगल गाओ सखी ग्रह मंदिर बनिया। तन मन मौलिया राम सिंह सोए सुनंदड़ी, मेरा तन मन मौला नाम जपंदड़ी लाली, पंध जुलंदड़ी मेरा अंदर ठंडा गुर दर्शन देख निखाली। साहब किरपालू जी कह रहे ने तन ते मन दोवें खिड़ गए मौलिया राम सिंह, पर किवें संग साध सिखे लड़ियां जदो उन्हां नूं साधु सहेलियां मिलियां। साधु दा अखरी अर्थ गुरमुख जिहड़े जपण वाले ने। प्यारियो मित्रता बनाई जांदी है संसार विच। एक मैं बेनती करा, मित्र उस नूं बनायो जिहड़ा मित्र प्यारे मित्र नाल जोड़ दे। ओ कादा मित्र जिहड़ा दुनिया भर दी ईरखा निंदगी दा गंदगी दा कूड़ा ही साडे अंदर सड़दा है। गुरु जी कहिंदे ने जदों संग साध सिखे लड़ियां मिलियां ते उहनां नूं वेखदिआं सार बाबा जी कहिंदे ने, ओए साजन ओए मीत प्यारे जो खमको खर नाम चितारे, उन्हां संबंधी कह जाकै दर्श पाप कोट उतारे, भेटत संग ए भव जल तारे, ओए साजन ओए मीत प्यारे जो खमको खर नाम चितारे। उन्हां गुरमुखां नूं कह प्यारियो कि यार वे प्रह हब्बे सखियां मूह कही ना जहिया, यार वे हिक डूं हिक चाड़े खों किस चातेहिया, हिक डूं हिक चाड़े अनक प्यारे नित करदे भोग बिलासा, तिना देख मन चाओ उठंदा तन मन मौलिया राम सिंह संग साध सहे लड़ियां, तिना देख मन चाओ उठंदा खों कद पाई गुणतासा, जिन्नी मैंडा लाल रिझाया खों तिस आगे मन देहिया, नानक कह सुन बिनो सुहागण मुँह दस दिखा पिर कहिया। तन मन मौलिया राम सिंह संग साध सके लड़ियां, साध जना ते बाहरी बाहरी दर ते वखरियां। जेड़े लोग नाम जपण वालियां तो नफरत करदे ने प्यारियो, भागां तो बिना जपण वालियां दी सोबत नहीं दे मिलदी। मैं कहना एक पासे खूनी हाथी आउंदा होवे, गुरु कलगीधर जी ने कहा सी कहिंदे ने एक पासे मसंद आउंदा होवे एक पासे खूनी हाथी आउंदा होवे, मेरा सिख मसंद वाले पासे ना जाए खूनी खाती वाले पासे पावे चला जाए। क्यों? कहन लगे क्योंकि मसंद दी सोबत कीतियां जन्मा जन्मा दी भटकना पल्ले पै जाए। जेड़े रब दे प्यारे गुरमुखां तो बाहरे ने संगत नहीं करदे, यही कही जांदे ने लो जी वेखो गुरु ग्रंथ साहिब गुरु ने। फिर जदों असीं इह गल करने आ ते एक शब्द होर विचों पनपदा है, तुसीं जी देह धारियां दी फिर गल करोगे। मैं कहना गुरमुखो तुसीं तीन गल्लां गुरु कलगीधर दीआं चेते रखो, पूजा अकाल की परचा शब्द का, ते तीजी गल कही सी जे अंदर नूं चलाना चाहने दीदार खालसे का। असीं रोज़ अरदास करके कहने सही प्यारे मेल जिन्ना मिलिया तेरा नाम चिता, पर जेड़े बंदगी करन वालिया तो दूर बाहरे ने कहन लगे साध जना ते बाहरी
ਸੇ ਰਹਿਣ ਅਕੇਲੜੀਆਂ। ਅਕੇਲੜੀਆਂ ਦਾ ਅਖਰੀ ਅਰਥ ਕੀ? ਉਹ ਅਕਲੀਆਂ ਘਰ ਵਿੱਚ ਰਹਿੰਦੀਆਂ ਨੇ? ਨਹੀਂ, ਅਕੇਲੜੀਆਂ ਦਾ ਅਰਥ ਹੈ, ਇਹਨੂੰ ਜੇ ਸਮਝਣਾ ਹੋਵੇ ਕਿ ਤਿਲਾਂ ਦੀ ਫਸਲ ਦੀ ਅਸੀਂ ਉਦਾਹਰਣ ਦੇਣੇ ਹੁੰਦੇ ਹਾਂ, ਜਿਨ੍ਹਾਂ ਤਿਲਾਂ ਵਿੱਚ ਤਿਲ ਪੈ ਗਏ ਉਹਨਾਂ ਨੂੰ ਤਾਂ ਜ਼ਿਮੀਂਦਾਰ ਘਰ ਲੈ ਗਿਆ, ਜਿਹੜੇ ਥੋਥੇ ਸੜ ਗਏ ਉਹ ਇਕੱਲੇ ਖੇਤ ਵਿੱਚ ਰਹਿ ਗਏ, ਇਕੱਲਿਆਂ ਨੂੰ ਬਾਲਣ ਵਾਸਤੇ ਅਨੇਕਾਂ ਲੋਕ ਪੱਟਣ ਵਾਸਤੇ ਆ ਜਾਂਦੇ। ਖੇ ਜਿੰਦੇ ਜੇ ਸਾਧ ਜਨਾਂ ਤੋਂ ਬਾਹਰ ਹੀ ਰਹਿ ਗਈ ਤੇ ਨਖਸਮੇ ਤਿਲ ਦੀ ਤਰ੍ਹਾਂ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਸਾਧ ਜਨਾਂ ਤੇ ਬਾਹਰ ਹੀ ਸੇ ਰਹਿਣ ਅਕੇਲੜੀਆਂ, ਤਿੰਨ ਦੁੱਖ ਨਾ ਕਬੂ ਉਤਰੇ। ਉਹਨਾਂ ਨੂੰ ਜਿਹੜਾ ਪਿਆਰੇ ਦੇ ਵਿਛੋੜੇ ਦਾ ਦੁੱਖ ਪਿਆ ਉਹ ਉਤਰਦਾ ਨਹੀਂ, ਉਹ ਲਹਿੰਦਾ ਨਹੀਂ। ਕਹਿਣ ਲੱਗੇ ਸੇ ਜਮ ਕੈ ਵਸ ਪੜੀਆਂ, ਜੇ ਸੰਗਤ ਨੇ ਕੀਤੀ ਜਮਾਂ ਦੇ ਵਸ ਪੈ ਗਈਆਂ, ਜਮਦੂਤ ਉਹਨਾਂ ਨੂੰ ਪਕੜਦਾ ਪਿਆ। ਤੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਜਪਿਆ, ਕਹਿਣ ਲੱਗੇ ਜਿੰਨੀ ਰਾਵਿਆ ਪ੍ਰਭ ਆਪਣਾ, ਜਿਨ੍ਹਾਂ ਨੇ ਆਪਣੇ ਪਿਆਰੇ ਵਾਹਿਗੁਰੂ ਜੀ ਦੇ ਨਾਮ ਨੂੰ ਮਾਣਿਆ ਜਪਿਆ, ਸੇ ਦਿਸਣ ਨਿਤ ਖੜੀਆਂ। ਨਿਤ ਖੜੀਆਂ ਦਾ ਅਖਰੀ ਅਰਥ ਰੱਬ ਦੀ ਦਰਗਾਹ ਵਿੱਚ ਉਹ ਸੁਰਖਰੂ ਹੋਈਆਂ ਨੇ, ਪਰਮਾਤਮਾ ਪਿਆਰਾ ਉਹਨਾਂ ਤੇ ਤਰੁੱਟ ਪਿਆ। ਸੇ ਦਿਸਣ ਨਿਤ ਖੜੀਆਂ, ਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਸ਼ਿੰਗਾਰ ਕੀ ਹੈ? ਰਤਨ ਜਵੇਖਰ ਲਾਲ ਖਰ ਕੰਠ ਤਿੰਨਾਂ ਜੜੀਆਂ, ਉਹਨਾਂ ਦੇ ਗਲੇ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਰਤਨ, ਨਾਮ ਦਾ ਹੀਰਾ, ਨਾਮ ਦਾ ਲਾਲ ਗਲੇ ਵਿੱਚ ਜੜਿਆ ਪਿਆ ਹੈ। ਤਨ ਗੁਰੂ ਅਰਜੁਨ ਸਾਹਿਬ ਅਖੀਰ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਪਿਆਰੇ ਦੇ ਕੋਲ ਬੈਠਣ ਦਾ ਸੁਭਾਗ ਮਿਲ ਗਿਆ, ਜਿਨ੍ਹਾਂ ਦੇ ਹਿਰਦੇ ਦੀ ਸੇਜ ਤੇ ਪਿਆਰਾ ਆ ਗਿਆ, ਨਾਨਕ ਬਾਂਛੈ ਧੂੜ ਤਿੰਨ, ਉਹਨਾਂ ਦੇ ਚਰਨਾਂ ਦੀ ਧੂੜ ਦਾਸ ਨਾਨਕ ਮੰਗਦਾ ਹੈ। ਪ੍ਰਭ ਸ਼ਰਨੀ ਦਰ ਪੜੀਆਂ, ਜਿਹੜੀਆਂ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਡਿੱਗੀਆਂ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਸਿੱਖੋ ਮੰਗਰ ਆ ਗਿਆ, ਇਸ ਮਹੀਨੇ ਵਿੱਚ ਮੁਕਤੀ ਮਿਲ ਜਾਏਗੀ। ਕਿਵੇਂ? ਕਹਿਣ ਲੱਗੇ ਮੰਗਰ ਪ੍ਰਭ ਆਰਾਧਨਾ, ਮੰਗਰ ਦੇ ਮਹੀਨੇ ਵਿੱਚ ਪਰਮਾਤਮਾ ਦਾ ਆਰਾਧਨਾ ਕਰ, ਉਹਨੂੰ ਚੇਤੇ ਕਰ। ਬਹੁੜ ਨਾ ਜਨ ਮੜੀਆਂ, ਪਰਤ ਕੇ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪਏਗਾ। ਮੱਘਰ ਦੇ ਮਹੀਨੇ ਵਿੱਚ ਪਿਆਰੇ ਦੇ ਚਰਨਾਂ ਨਾਲ ਜੁੜ। ਪਿਆਰਿਓ ਉਧਰ ਮੱਘਰ ਦਾ ਮਹੀਨਾ ਚੜਾਇਆ, ਉਧਰ ਕੱਲ ਨੂੰ ਪਿਆਰੇ ਦਾ ਪੁਰਬ ਆਉਣਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਕਿਰਪਾ ਕਰੋ ਸੁੱਕਿਆਂ ਨੂੰ ਖਰੇ ਕਰ ਦਿਓ, ਮਾਰੂ ਥਲ ਉੱਤੇ ਕਰੋ ਨਾਮ ਦੀ ਵਰਖਾ, ਪੱਥਰਾਂ ਨੂੰ, ਰਾਕਸ਼ਾਂ ਨੂੰ, ਜਾਦੂਗਰਾਂ ਨੂੰ, ਕਾਤਲਾਂ ਨੂੰ, ਠੱਗਾਂ ਨੂੰ, ਨੀਚ ਕੁਕਰਮੀਆਂ ਨੂੰ ਤਾਰਨ ਵਾਲਿਆ, ਸਾਡੇ ਤਾਂ ਭਾਗ ਉਹਨਾਂ ਵਰਗੇ ਵੀ ਨਹੀਂ, ਕਿਉਂਕਿ ਉਹਨਾਂ ਦੇ ਭਾਗ ਚੰਗੇ ਸਨ, ਉਹਨਾਂ ਦੇ ਬੂਹੇ ਅੱਗੇ ਤੁਸੀਂ ਆਪ ਚਲੇ ਗਏ ਸੀ। ਕਿਰਪਾ ਕਰੋ, ਸਾਡੀ ਬਿਰਤੀ ਹੈ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੈ ਦਰ ਖੜੀਆਂ, ਪਰ ਕਿਰਪਾ ਕਰੋ ਸਾਨੂੰ ਉਹਨਾਂ ਦੀ ਸੰਗਤ ਬਖਸ਼ੋ। ਉਹਦੇ ਵਿੱਚ ਅਖੀਰਲੀ ਤੋਕ ਆਉਂਦੀ ਹੈ, ਨਾਨਕ ਜਨਮ ਸ਼ਿਕਾਰ ਥਾ ਜੇ ਤਿੰਨ ਕੈ ਸੰਗ ਮਿਲਾਂ। ਕੌਣ ਹੁੰਦਾ? ਤਾਣ ਨਿਤਾਣੀਆਂ ਰਹਿਣ ਨਿਮਾਨਣੀਆਂ, ਉਹਨਾਂ ਦੀ ਸੰਗਤ ਹੀ ਸਾਨੂੰ ਮਿਲ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਕੱਲ੍ਹ ਸਵੇਰ ਦੇ ਦੀਵਾਨ ਵਿੱਚ ਫਿਰ ਆਪਾਂ ਹਾਜ਼ਰੀ ਭਰਾਂਗੇ। ਇਕਾਗਰਤਾ ਜੇ ਦਾਤੇ ਨੇ ਬਖਸ਼ੀ, ਇਸ ਵਿਸ਼ੇ ਨੂੰ ਆਪਾਂ ਗੁਰੂ ਨਾਨਕ ਜੀ ਦੇ ਸ਼ਬਦ ਦੀ ਵਿਆਖਿਆ ਕਰਾਂਗੇ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਹੁਣ ਕੋਈ ਆਖੇ ਭੂਤਨਾ, ਇਹਦਾ ਮਤਲਬ ਕੋਈ ਆਖਣ ਵਾਲੇ ਹੈਣ? ਕੌਣ ਸਨ ਜਿਨ੍ਹਾਂ ਨੇ ਭੂਤਨਾ ਕਹਿ ਦਿੱਤਾ? ਕੌਣ ਸਨ ਜਿਨ੍ਹਾਂ ਨੇ ਬੇਤਾਲ ਕਹਿ ਦਿੱਤਾ? ਕੌਣ ਸਨ ਜਿਹੜੇ ਕਹਿੰਦੇ ਸਨ ਆਮ ਆਦਮੀ ਏ? ਪਰ ਬਾਪੂ ਜੀ ਕਹਿੰਦੇ ਸਨ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਫਿਰ ਇਸ ਸ਼ਬਦ ਦੀਆਂ ਅਗਲੀਆਂ ਤੁਕਣੀਆਂ ਤੁਕਾਂ ਦੀਵਾਨੇ ਦੀ ਵਿਆਖਿਆ ਕਰਦੀਆਂ ਨੇ। ਯਤਨ ਕਰਾਂਗੇ ਕੱਲ ਆਪ ਨਾਲ ਇਹ ਸਾਂਝ ਪਾਈ ਜਾਏ। ਦੂਸਰੀ ਬੇਨਤੀ ਹੈ ਕਿ ਕੱਲ ਰਾਤ ਦਾ ਜਿਹੜਾ ਆਗਮਨ ਕਥਾ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਪਾਂ ਸਾਰਿਆਂ ਜੁੜਨਾ, ਵੱਧ ਚੜ੍ਹ ਕੇ ਆਪ ਆਇਓ, ਹੋਰਨਾਂ ਨੂੰ ਪ੍ਰੇਰ ਕੇ ਲਿਆਇਓ। ਪਿਆਰਿਓ, ਕਦੀ ਦੇਖੋ ਜਦੋਂ ਕਿਤੇ ਸਨਾਤਨੀ ਵੀਰ ਹਿੰਦੂ ਵੀਰ ਕਥਾ ਕਰਦੇ ਨਾ, ਰਾਮ ਚਰਿਤ ਮਾਨਸ ਦੀ, ਰਾਮ ਚੰਦਰ ਜੀ ਦੀ, ਕ੍ਰਿਸ਼ਨ ਜੀ ਦੀ, ਉਹਨਾਂ ਦੇ ਜਜ਼ਬਾਤ, ਉਹਨਾਂ ਦੀ ਭਾਵਨਾ ਦੇਖਿਆ ਕਰੋ। ਗੁਣ ਹਰ ਇੱਕ ਤੋਂ ਲਈਏ, ਕੱਲ੍ਹ ਨੂੰ ਆਈਏ ਖਾਂ, ਖਲੋਈਏ ਬਾਪੂ ਕਾਲੂ ਦੇ ਬੂਹੇ ਅੱਗੇ, ਮਾਂ ਤ੍ਰਿਪਤਾ ਦੇ ਬੂਹੇ ਅੱਗੇ, ਸ਼ਾਇਦ ਅੰਦਰੋਂ ਨਿਕਲਦੀ ਦੌਲਤਾਂ ਦੀ ਨਜ਼ਰ ਸਾਡੇ ਵਰਗੇ ਤ੍ਰਿਸ਼ਨਾਲੂਆਂ 'ਤੇ ਵੀ ਪੈ ਜਾਏ। ਧੰਨ ਗੁਰੂ ਨਾਨਕ ਸਾਹਿਬ, ਕਿਰਪਾ ਕਰੇ ਕੱਲ੍ਹ ਸ਼ਾਮ ਨੂੰ ਆਗਮਨ ਕਥਾ ਹਜ਼ੂਰ ਕਿਰਪਾ ਕਰਕੇ ਅਰੋਗਤਾ ਬਖਸ਼ਣਗੇ ਅਤੇ ਆਪ ਹੀ ਕਰਾ ਲੈਣ। ਆਓ ਸਾਰੇ ਆਪਣੇ ਨੇਤਰ ਕਰੋ ਬੰਦ, ਚਲੋ ਅੱਜ ਉਸ ਬਾਬੇ ਨਾਨਕ ਦੇ ਘਰ ਵਿੱਚ ਆਪਣੀ ਸੁਰਤ ਨੂੰ ਟਿਕਾਈਏ ਅਤੇ ਪਿਆਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਉਹਨਾਂ ਵਣਾਂ ਵਿੱਚ, ਉਸ ਵਣਾਂ ਦੇ ਥੱਲੇ ਬੈਠ ਕੇ ਕਿਤੇ ਉਸ ਬੁੱਢੇ ਬਾਬੇ ਨਾਨਕ ਦੇ ਮੁਰੀਦ ਦੀ ਆਵਾਜ਼ ਵਿੱਚ ਆਵਾਜ਼ ਮਿਲਾ ਕੇ ਅਸੀਂ ਉੱਚੀ ਆਵਾਜ਼ ਵਿੱਚ ਕਹਿ ਸਕੀਏ, ਵਾਹੇ ਗੁਰੂ, 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 ਵਾਖੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।